ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਯੂਕਰੇਨ ਨੇ ਕਾਈਵ ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਭਾਵੇਂ ਰੂਸ ਦੀ ਫੌਜ ਦੇਸ਼ ਵਿੱਚ ਆਪਣੇ ਹਮਲੇ ਨੂੰ ਵਧਾਉਣ ਅਤੇ ਹਰ ਦਿਸ਼ਾ ਤੋਂ ਹਮਲਾ ਕਰਨ ਦੇ ਆਦੇਸ਼ਾਂ ਤੇ ਕੰਮ ਕਰ ਰਹੀ ਹੈ ਤੇ ਪੱਛਮੀ ਦੇਸ਼ਾਂ ਨੇ ਯੂਕਰੇਨ ਲਈ ਆਪਣੀ ਫੌਜੀ ਸਹਾਇਤਾ ਵਧਾ ਦਿੱਤੀ ਹੈ ਤੇ ਰੂਸ ਨੂੰ ਸਵਿਫਟ ਗਲੋਬਲ ਭੁਗਤਾਨ ਪ੍ਰਣਾਲੀ ਤੋਂ ਰੋਕਣ ਲਈ ਪਾਬੰਦੀਆਂ ਨੂੰ ਵੀ ਵਧਾਇਆ ਹੈ। ਇਸ ਦੌਰਾਨ ਯੂਕਰੇਨ ਤੋਂ ਭੱਜਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ ਜਿਸ ਕਾਰਨ ਸਰਹੱਦ ਤੇ ਦੁਖਦਾਈ ਦ੍ਰਿਸ਼ ਹਨ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਯੂਕਰੇਨ ਦੀ ਰਾਜਧਾਨੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਜੋ ਗੋਲਾਬਾਰੀ ਤੋਂ ਹੋਏ ਨੁਕਸਾਨ ਅਤੇ ਮਲਬੇ ਨੂੰ ਸੜਕਾਂ ਤੋਂ ਸਾਫ਼ ਕੀਤਾ ਜਾ ਸਕੇ। ਯੂਕਰੇਨ ਦੇ ਅਧਿਕਾਰੀਆਂ ਨੇ ਕਾਈਵ 'ਤੇ ਕਬਜ਼ਾ ਬਰਕਰਾਰ ਰੱਖਿਆ ਹੈ ਭਾਵੇਂ ਰੂਸੀ ਫੌਜ ਨੂੰ ਯੂਕਰੇਨ 'ਤੇ ਸਾਰੀਆਂ ਦਿਸ਼ਾਵਾਂ ਤੋਂ ਹਮਲਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਰੂਸ ਨੇ ਨਾਗਰਿਕ ਖੇਤਰਾਂ ਅਤੇ ਬੁਨਿਆਦੀ ਢਾਂਚੇ 'ਤੇ ਹਮਲਾ ਕਰਨ ਦੇ ਯੂਕਰੇਨ ਦੇ ਦਾਅਵਿਆਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਸ ਦਾ ਉਦੇਸ਼ ਸਿਰਫ਼ ਫੌਜੀ ਟੀਚੇ ਹਨ। ਪਰ CCTV ਵੀਡੀਓ ਉਸ ਪਲ ਨੂੰ ਦਿਖਾਉਂਦੀ ਹੈ ਜਦੋਂ ਇੱਕ ਰਾਕੇਟ ਕਾਈਵ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਨੂੰ ਮਾਰਦਾ ਹੈ। ਕਾਈਵ ਦੇ ਮੇਅਰ ਵਿਟਾਲੀ ਕਲਿਸਚਕੋ ਨੇ ਕਿਹਾ ਹੈ ਕਿ ਜੋ ਵੀ ਵਿਅਕਤੀ ਸੜਕਾਂ 'ਤੇ ਦਿਖਾਈ ਦਿੰਦਾ ਹੈ ਉਸ ਨੂੰ ਰੂਸੀ ਵਿਨਾਸ਼ਕਾਰੀ ਮੰਨਿਆ ਜਾਵੇਗਾ।
Friends, dear Kievan, the night was hard, but there are no Russian troops in the capital. The enemy is trying to get into the city, in particular from the side of Gostomel, Zhytomyr. The aggressors were neutralized there. Now submersive groups are attacking in Kiev. There were several clashes, firefights. As of 6 a.m., 35 people were wounded, including 2 children. I ask everyone to keep calm and stay in shelters. The enemy will attack from the air.
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਸਫਲਤਾਪੂਰਵਕ ਰੂਸੀ ਸੈਨਿਕਾਂ ਦੇ ਵਿਰੁੱਧ ਲੜ ਰਹੀਆਂ ਹਨ। ਪਰ ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਤੋਂ ਹੋਰ ਹਥਿਆਰਾਂ ਅਤੇ ਸੈਨਿਕਾਂ ਦੀ ਸਹਾਇਤਾ ਦੀ ਅਪੀਲ ਕੀਤੀ।
I am here. We will not lay down any weapons. We will defend our state because our weapons are our truth. Our truth is our land, our country, and we will defend it all.
ਇੱਕ ਮਹੱਤਵਪੂਰਨ ਤਬਦੀਲੀ ਤਹਿਤ ਜਰਮਨੀ ਯੂਕਰੇਨ ਨੂੰ 1000 ਐਂਟੀ ਟੈਂਕ ਹਥਿਆਰ ਅਤੇ 500 ਸਟਿੰਗਰ ਮਿਜ਼ਾਈਲਸ ਭੇਜੇਗਾ। ਹੁਣ ਤੱਕ ਜਰਮਨੀ ਨੇ ਯੁੱਧ ਖੇਤਰ ਵਿੱਚ ਹਥਿਆਰ ਨਾ ਭੇਜਣ ਦੀ ਆਪਣੀ ਨੀਤੀ ਦੇ ਕਾਰਨ ਯੂਕਰੇਨ ਨੂੰ ਘਾਤਕ ਹਥਿਆਰਾਂ ਦੀ ਸਪੁਰਦਗੀ ਤੋਂ ਇਨਕਾਰ ਕੀਤਾ ਸੀ। ਫਰਾਂਸ ਨੇ ਵੀ ਰੱਖਿਆਤਮਕ ਹਥਿਆਰ ਅਤੇ ਬਾਲਣ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਨੈਟੋ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਪੂਰਬੀ ਯੂਰਪ ਵਿੱਚ ਆਪਣੀ 40,000 ਮਜ਼ਬੂਤ ਰੈਪਿਡ ਰਿਸਪੌਂਸ ਫੋਰਸ ਤਾਇਨਾਤ ਕਰ ਰਿਹਾ ਹੈ। ਪਰ ਉਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਯੂਕਰੇਨ ਵਿੱਚ ਬਲ ਨਹੀਂ ਭੇਜੇਗਾ। ਪੋਲੈਂਡ ਦੇ ਪ੍ਰਧਾਨ ਮੰਤਰੀ ਮੈਟਿਊਜ਼ ਮੋਰੈਸਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਚਿੰਤਾ ਹੈ ਕਿ ਰੂਸ ਉਹਨਾਂ ਦੇ ਦੇਸ਼ ਫਿਨਲੈਂਡ ਜਾਂ ਬਾਲਟਿਕ ਸਟੇਟਸ 'ਤੇ ਵੀ ਹਮਲਾ ਕਰ ਸਕਦਾ ਹੈ। ਉਨ੍ਹਾਂ ਨੇ ਯੂਰਪ ਨੂੰ ਰੱਖਿਆ ਖਰਚ ਦੁੱਗਣਾ ਕਰਨ ਅਤੇ ਰੂਸ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ।
Today we stand in front of the tribunal of history because an independent state, sovereign state, democratic state of Ukraine has been invaded by Russia and nothing is going to stop Putin if we are not decisive enough. We have to stop Putin because the next genocide is looming on the horizon.
European Commission de pradhan Ursula von der Leyen ne kaha hai ki European Union, Sanyukt Raj ate hor pachmi paiwal Rus nu global bhuktan pranali ton rokan layi pabandiyan vadaunge. ਇਹ ਸਿਸਟਮ ਵਿਸ਼ਵ ਪੱਧਰ 'ਤੇ ਬੈਂਕਾਂ ਦੁਆਰਾ ਟ੍ਰਾਂਸਫਰ ਦਾ ਪ੍ਰਬੰਧ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਨੈੱਟਵਰਕ ਤੋਂ ਬਾਹਰ ਕੱਢਣ ਦੀ ਵਰਤੋਂ ਈਰਾਨ ਦੇ ਵਿਰੁੱਧ ਵਿਨਾਸ਼ਕਾਰੀ ਪ੍ਰਭਾਵ ਲਈ ਕੀਤੀ ਗਈ ਸੀ। ਚੈੱਕ ਰਿਪਬਲਿਕ, ਪੋਲੈਂਡ ਅਤੇ ਯੂਕੇ ਸਮੇਤ 8 ਦੇਸ਼ਾਂ ਨੇ ਹੁਣ ਰੂਸੀ ਉਡਾਨਾਂ 'ਤੇ ਪੂਰੀ ਜਾਂ ਅੰਸ਼ਕ ਪਾਬੰਦੀ ਲਗਾ ਦਿੱਤੀ ਹੈ। ਹਮਲੇ 'ਤੇ ਲਾਗੂ ਹੋਣ ਵਾਲੀਆਂ ਪਾਬੰਦੀਆਂ ਦੇ ਪਹਿਲੇ ਪ੍ਰਤੱਖ ਸੰਕੇਤਾਂ ਵਿੱਚੋਂ ਇੱਕ ਵਿੱਚ ਫਰਾਂਸ ਨੇ ਸ਼ਨੀਵਾਰ ਨੂੰ ਚੈਨਲ ਵਿੱਚ ਇੱਕ ਕਾਰਗੋ ਸ਼ਿਪ ਨੂੰ ਜ਼ਬਤ ਕੀਤਾ ਹੈ ਜੋ ਇੱਕ ਸਾਬਕਾ ਰੂਸੀ ਜਾਸੂਸ ਮੁਖੀ ਦੇ ਪੁੱਤਰ ਨਾਲ ਜੁੜਿਆ ਹੋਇਆ ਸੀ। ਸਾਬਕਾ ਰਾਸ਼ਟਰਪਤੀ ਅਤੇ ਰੂਸ ਦੇ ਸੁਰੱਖਿਆ ਪ੍ਰੀਸ਼ਦ ਦੇ ਚੇਅਰਮੈਨ ਡਿਮਿਟਰੀ ਮੇਦਵੇਦੇਵ ਦਾ ਕਹਿਣਾ ਹੈ ਕਿ ਰੂਸ ਅਮਰੀਕਾ ਨਾਲ ਕੀਤੇ ਪ੍ਰਮਾਣੂ ਹਥਿਆਰਾਂ ਦੇ ਸਮਝੌਤੇ ਤੋਂ ਪਿੱਛੇ ਹਟ ਕੇ ਬਦਲਾ ਲੈ ਸਕਦਾ ਹੈ। ਉਨ੍ਹਾਂ ਨੇ ਯੂਰਪ ਦੀ ਕਾਉਂਸਲ ਦੁਆਰਾ ਦੇਸ਼ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰਨ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਮੌਤ ਦੀ ਸਜ਼ਾ ਨੂੰ ਵਾਪਸ ਲਿਆਉਣ ਦੀ ਧਮਕੀ ਵੀ ਦਿੱਤੀ।
Naturally, the immediate measures to minimize the effect of those sanctions are being taken to ensure the continuous functioning of all the fields of our economy. All the capabilities and potential for that are in place. It has been created in advance to prepare for a situation like this.
ਇਸ ਦੌਰਾਨ ਯੂਕਰੇਨ ਨੂੰ ਛੱਡ ਕੇ ਭੱਜਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਪੋਲਿਸ਼ ਬਾਰਡਰ ਤੇ ਲਵੀਵ ਤੋਂ ਲੀਨਾ ਇੱਕ ਕਤਾਰ ਵਿੱਚ ਸ਼ਾਮਲ ਹੈ ਜਿਸ ਦਾ ਉਡੀਕ ਸਮਾਂ 60 ਘੰਟਿਆਂ ਤੱਕ ਦਾ ਹੈ। ਉਹ ਦੱਸਦੀ ਹੈ ਕਿ ਇਹ ਇੱਕ ਚਿੰਤਾਜਨਕ ਸਥਿਤੀ ਹੈ।
And you know I when I go by on the road and I saw kids toys and I saw this bags because it's really heavy and impossible to hold and people just stayed and it was really terrible.
ਬ੍ਰਿਟਿਸ਼ ਨਾਗਰਿਕ ਜਰਮੀ ਮਾਇਰਸ ਦੱਸਦਾ ਹੈ ਕਿ ਕੋਈ ਵੀ ਕਤਾਰ ਵਿੱਚ ਆਪਣੀ ਜਗ੍ਹਾ ਨਹੀਂ ਛੱਡ ਰਿਹਾ ਹੈ ਅਤੇ ਲੜਾਈਆਂ ਵੀ ਹੋ ਰਹੀਆਂ ਹਨ।
It was awful. There were queues stretching for miles. There was a big holding area, which I affectionately call the cage, where there was clushing, there was fighting, there was loud words. We saw a woman faint. We saw several people get injured. There were no toilets. There were no medical assistance. There was no childcare facilities. There was no baby food. There was nothing. There was no food. There was no that. And you had to stand where you were, because if you didn't, you lost your place in the line.
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ 3 ਦਿਨਾਂ ਵਿੱਚ ਘੱਟੋ ਘੱਟ 150,000 ਸ਼ਰਨਾਰਥੀ ਯੂਕਰੇਨ ਛੱਡ ਕੇ ਪੋਲੈਂਡ, ਮੋਲਡੋਵਾ, ਰੋਮਾਨੀਆ ਅਤੇ ਹੰਗਰੀ ਵੱਲ ਜਾ ਰਹੇ ਹਨ। UNHCR ਦੇ ਬੁਲਾਰੇ ਜੋਂਗ ਗਿਟੈਨੀ ਵਿਲੀਅਮਸ ਦਾ ਕਹਿਣਾ ਹੈ ਕਿ ਏਜੰਸੀ ਯੂਕਰੇਨ ਛੱਡਣ ਵਾਲੇ 4 million ਲੋਕਾਂ ਲਈ ਜਵਾਬ ਦੀ ਤਿਆਰੀ ਕਰ ਰਹੀ ਹੈ।
In addition to the governments that have been opening their doors, making sure that they've set up very quickly reception centers, we've seen local communities in the neighboring countries just going above and beyond to open even their own houses, setting up community centers, setting up lines to try to help reconnect families that may have been separated.
Hungary, Ukraine, ਦੇ ਸਾਰੇ ਨਾਗਰਿਕਾਂ ਅਤੇ ਕਾਨੂੰਨੀ ਨਿਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ, ਉਨ੍ਹਾਂ ਸਮੇਤ ਜਿਨ੍ਹਾਂ ਕੋਲ ਕੋਈ ਯਾਤਰਾ ਦਸਤਾਵੇਜ਼ ਨਹੀਂ ਹਨ। ਇਹ ਕਦਮ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਲਈ ਇੱਕ ਮਹੱਤਵਪੂਰਨ ਤਬਦੀਲੀ ਹੈ ਜਿਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਇਮੀਗ੍ਰੇਸ਼ਨ ਦੇ ਸਾਰੇ ਰੂਪਾਂ ਦਾ ਮਜ਼ਬੂਤੀ ਨਾਲ ਵਿਰੋਧ ਕੀਤਾ ਸੀ। ਹੁਣ ਉਹ ਕਹਿੰਦੇ ਹਨ ਕਿ ਬੇਘਰ ਹੋਏ ਲੋਕਾਂ ਨੂੰ ਪਨਾਹ ਪ੍ਰਦਾਨ ਕਰਨਾ ਜ਼ਰੂਰੀ ਹੈ।
If the war stretches on, then there will be military action on the other side of the border as well. And we've got to prepare to handle the consequences. For us, the most important thing is to assist those who cross, because humanity comes first. But on the other hand, we don't want to be dragged into this war and this military conflict.
ਸ਼੍ਰੀਮਾਨ ਓਰਬਨ ਨੂੰ ਪਹਿਲਾਂ EU ਵਿੱਚ ਸ਼੍ਰੀ ਪੁਤਿਨ ਦਾ ਸਭ ਤੋਂ ਮਜ਼ਬੂਤ ਸਹਿਯੋਗੀ ਮੰਨਿਆ ਜਾਂਦਾ ਸੀ। ਫਰਵਰੀ ਦੇ ਸ਼ੁਰੂ ਵਿੱਚ ਉਹਨਾਂ ਦੀ ਸ਼੍ਰੀ ਪੁਤਿਨ ਨਾਲ ਮੁਲਾਕਾਤ ਵੀ ਹੋਈ ਸੀ। ਇੱਕ ਸਰਹੱਦੀ ਲਾਂਘੇ ਦਾ ਮੁਆਇਨਾ ਕਰਦੇ ਹੋਏ ਉਹਨਾਂ ਨੇ BBC ਨੂੰ ਦੱਸਿਆ ਕਿ ਹੰਗਰੀ ਸਮੇਤ ਸਾਰੇ ਯੂਰਪੀਅਨ ਦੇਸ਼ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹਨ ਅਤੇ ਉਹ ਰੂਸ ਵਿਰੁੱਧ ਯੂਰਪੀਅਨ ਯੂਨੀਅਨ ਦੀਆਂ ਸਾਰੀਆਂ ਪਾਬੰਦੀਆਂ ਦਾ ਪੂਰਾ ਸਮਰਥਨ ਕਰਨਗੇ।
Support all the sanctions, so we will block nothing. So what the prime ministers of European Union are able to agree, we accept it and we support it. We don't block it. This is not time being clever, this is time to be united. So it's a war, and what we have to do to get back to the situation which was prior to the war, so restore the peace.
ਯੂਕਰੇਨ ਤੇ ਰੂਸੀ ਹਮਲੇ ਦੇ ਵਿਰੋਧ ਵਿੱਚ ਰੂਸ ਦੇ ਅੰਦਰ ਤੇ ਦੁਨੀਆ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਰੂਸੀ ਪੁਲਿਸ ਨੇ ਪਿਛਲੇ ਹਫ਼ਤੇ ਦੇ ਅੰਤ ਤੱਕ ਮਾਸਕੋ ਅਤੇ ਸੇਂਟ ਪੀਟਰਸਬਰਗ ਸਮੇਤ 53 ਸ਼ਹਿਰਾਂ ਵਿੱਚ ਜੰਗ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ। ਦੁਨੀਆ ਭਰ ਵਿੱਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਯੂਕਰੇਨੀਅਨ ਅਤੇ ਰੂਸੀ ਸ਼ਾਮਲ ਹਨ। ਏਥਨਸ ਵਿੱਚ ਰੂਸੀ ਦੂਤਾਵਾਸ ਦੇ ਬਾਹਰ ਇੱਕ ਰੂਸੀ ਪਿਤਾ ਅਤੇ ਇੱਕ ਯੂਕਰੇਨੀ ਮਾਂ ਦੀ ਧੀ ਵਿਦਿਆਰਥੀ ਐਲੀਨਾ ਦਾ ਕਹਿਣਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਸ ਤੋਂ ਬਾਅਦ ਇਸ ਸੂਚਨਾ ਯੁੱਧ ਨੇ ਡਾਇਸਪੋਰਾ ਦੀ ਨਿਰਾਸ਼ਾ ਨੂੰ ਵਧਾ ਦਿੱਤਾ ਹੈ।
And simple people are dying. It shouldn't be like this. And what we can do as Ukrainians that we stay abroad, we can help this informational war. We will support it. We will fight. We will protect and defend our country.
Russia ne Facebook ate Twitter tak pahunch te pabandi laga ditti hai. Desh de sanchar regulator da kehna hai ki satantar media outlets nu odon tak block kita javega jadon tak oh Ukraine te Moscow de hamle nu ਹਮਲਾ ਜਾਂ ਯੁੱਧ ਦੀ ਘੋਸ਼ਣਾ ਵਜੋਂ ਦਰਸਾਉਣ ਵਾਲੀਆਂ ਰਿਪੋਰਟਾਂ ਨੂੰ ਨਹੀਂ ਹਟਾਉਂਦੇ। ਅਮਰੀਕੀ ਪੈਂਟਾਗੋਨ ਦਾ ਅੰਦਾਜ਼ਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਯੂਕਰੇਨ ਦੀਆਂ ਸਰਹੱਦਾਂ 'ਤੇ ਰੂਸ ਦੁਆਰਾ ਬਣਾਈ ਗਈ ਹਮਲਾਵਰ ਸ਼ਕਤੀ ਦਾ ਅੱਧਾ ਹਿੱਸਾ ਹੁਣ ਦੇਸ਼ ਦੇ ਅੰਦਰ ਹੈ। ਇਹ ਜਾਣਕਾਰੀ SBS ਨਿਊਜ਼ ਦੀ ਬੀਵਾ ਕੁਆਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।